ਸ਼ਲੋਕ ਮਹੱਲਾ ਪਹਿਲਾ। ਰਾਤੀ ਕਾਲ ਘਟੈ ਦਿਨ ਕਾਲ, ਛੀਜੇ ਕਾਇਆ ਹੋਏ ਪਰਾਲ।
ਹਾਂ, ਰਾਤ ਨੂੰ, ਰਾਤ ਦੇ ਸਮੇਂ ਚ ਔਰ ਦਿਨ ਦੇ ਸਮੇਂ ਚ ਜਿਹਦੀ ਅਕਲ ਘਟਦੀ ਚਲੀ ਜਾਂਦੀ ਹੈ, ਜਾਂ ਜਿਹਦਾ ਬਾਲਾ ਸ਼ੀਰ ਤਾਂ ਸਭ ਦਾ ਹੀ ਘਟਣਾ, ਇਹਦਾ ਕੋਈ ਰੌਲਾ ਹੀ ਨਹੀਂ। ਉਮਰ ਤਾਂ ਸਾਰਿਆਂ ਦੀ ਉਹ ਘਟਣੀ ਹੈ, ਚਾਹੇ ਗੁਰਮੁਖ ਹੋਵੇ ਚਾਹੇ ਮਨਮੁਖ। ਨਾਨਕ ਇਹ ਤਨ ਜਾਏਗਾ ਆਪਣੇ ਮਾਰਗ ਲਾਏ,
ਕਬੀਰ ਇਹ ਤਨ ਜਾਏਗਾ।
ਹਾਂ, ਜਾਏ। ਹੁਣ ਜਿਹਦੀ ਬੁੱਧੀ ਵੀ ਘਟਦੀ ਚਲੀ ਜਾਂਦੀ ਹੈ ਉਲਟੇ ਪਾਸੇ ਲੱਗੇ ਹੋਏ ਦੀ, ਉਹਦਾ ਕੀ ਹੋਵੇ? ਜਿਹਦੀ ਅਕਲ ਵੀ ਮਾਰੀ ਜਾਂਦੀ ਹੈ ਉਲਟੇ ਪਾਸੇ ਲਾਏ ਹੋਏ ਨੇ ਜਿਹੜੇ ਲੱਗੇ ਹੋਏ ਨੇ, ਉਹਨਾਂ ਦੀ ਗੱਲ ਨਾਲ ਹੈ ਬਰਾਬਰੇ। ਫਿਰ ਕੀ ਹੁੰਦਾ? ਛੀਜੇ ਕਾਇਆ, ਕਾਇਆ ਲਫ਼ਜ਼ ਆ ਗਿਆ ਨਾ। ਜੇ ਕਾਇਆ ਨਾ ਹੁੰਦਾ ਫਿਰ ਬਾਹਰਲਾ ਸਰੀਰ ਆਪਾਂ ਕੱਲਾ ਅਰਥ ਕਰ ਲੈਂਦੇ ਇਹਦਾ। ਕਾਇਆ ਆ ਗਿਆ, ਕਾਇਆ ਬਾਹਰਲੇ ਨੂੰ, ਉਹ ਬਾਹਰ ਬਾਹਰਲੇ ਨੂੰ ਮੰਨਦੇ ਨੇ, ਆਪਾਂ ਅੰਦਰਲੇ ਨੂੰ ਮੰਨਦੇ ਹਾਂ। ਤਾਂ ਕਿ ਦੋਏ ਕਾਇਆ ਦੀ ਗੱਲ ਆ ਗਈ। ਬਸ ਉਹਨਾਂ ਦੀ ਬਾਹਰ ਦੀ ਕਾਇਆ ਛਿੱਜ ਜਾਂਦੀ ਹੈ, ਬਲਹੀਨ ਹੋ ਜਾਂਦੀ ਹੈ, ਬਲ ਪ੍ਰਾਣ ਦਾ ਮਤਲਬ ਬਲਹੀਨ। ਤੇ ਅਸੀਂ ਕਹਿੰਦੇ ਹਾਂ ਅੰਦਰ ਲਈ ਉਹਨਾਂ ਦੀ ਅਕਲ ਵੀ ਮਾਰੀ ਜਾਂਦੀ ਹੈ, ਬੇਅਕਲ ਹੋ ਜਾਂਦੇ ਨੇ, ਬਿਲਕੁਲ ਮਤਲਬ। ਪਰਾਲੀ ਚ ਅਨਾਜ ਨੀ ਨਾ ਹੁੰਦਾ, ਪਰਾਲ ਹੁੰਦੇ ਪਰਾਲੀ ਜਿਹਦੇ ਚ ਜੰਮਣ ਨੂੰ ਗਾਹਾਂ ਗਾਹਾਂ ਪੈਦਾ ਹੋਣ ਨੂੰ ਕੁਛ ਨਾ ਹੋਵੇ, ਤਾਂ ਉੱਥੇ ਅਕਲ ਕਿੱਥੇ ਪੈਦਾ ਹੋਣੀ ਹੈ? ਅਕਲ ਤਾਂ ਮਾਰੀ ਗਈ ਉਹਨਾਂ ਦੇ ਅੰਦਰ, ਪਰਾਲੀ ਰਹਿ ਜਾਂਦੀ, ਅਕਲ ਮਾਰੀ ਜਾਂਦੀ। ਜਿਵੇਂ ਦਾਣੇ ਝਾੜਦੀ ਹੈ, ਪਰਾਲੀ ਹੋਵੇ, ਪਰਾਲੀ ਚ ਤਾਂ ਕੁਛ ਨੀ ਜੰਮਣ ਨੂੰ ਹੁੰਦਾ, ਐ ਪਰਾਲੀ ਵਰਗੀ ਅਕਲ ਹੋ ਜਾਂਦੀ ਉਹਨਾਂ ਦੀ। ਅੰਦਰੋਂ ਤਰਕ ਨੀ ਪੈਦਾ ਹੁੰਦਾ ਉਹਨਾਂ ਦੇ, ਤਰਕ ਨਾਚਾ ਪ੍ਰਭੇ ਆਚਾ।
ਇਹਦਾ ਕੀ ਭਾਵ ਹੈ ਜੀ? ਰਾਤੀ ਕਾਲ ਘਟੈ,
ਰਾਤ ਦੇ ਸਮੇਂ।
ਕੀ ਰਾਤ ਦਾ ਸਮਾਂ? ਅਗਿਆਨਤਾ ਦਾ ਮਤਲਬ?
ਨਹੀਂ ਨਹੀਂ, ਅੱਜ ਦਿਨ ਰਾਤ ਨੇ, ਦਿਨ ਆ ਗਿਆ ਨਾ ਅੱਗੇ।
ਅੱਛਾ ਜੀ, ਰਾਤੀ ਕਾਲ ਘਟੈ ਦਿਨ ਕਾਲ, ਕਿ ਦਿਨ ਔਰ ਰਾਤ ਵਿਚ ਉਮਰ ਘਟ ਰਹੀ ਹੈ ਜੀ।
ਹਾਂ, ਦਿਨ ਔਰ ਰਾਤ ਦੇ ਸਮੇਂ ਉਹਨਾਂ ਨੂੰ ਘਾਟਾ ਹੀ ਪੈ ਰਿਹਾ।
ਅੱਛਾ, ਕਾਲ ਘਟੈ, ਕਾਲ ਦਾ ਭਾਵ ਸਮਾਂ ਹੈ ਜੀ।
ਹਾਂ, ਸਮਾਂ। ਰਾਤੀ ਕਾਲ, ਰਾਤ ਦੇ ਸਮੇਂ ਵੀ ਉਹਨਾਂ ਦੀ ਅਗਲ ਮਾਰੀ ਹੋ ਰਹਿੰਦੀ ਹੈ। ਜੇ ਰਾਤ ਨੂੰ ਜਾਗਦੇ ਨੇ, ਜਗਰਾਤੇ ਜਿਵੇਂ ਕਰਦੇ ਨੇ, ਹੁਣ ਕਰਦੇ ਨੀ ਰਹਿਣ ਸਭਾਈ, ਉਹ ਚਾਹੇ ਰਾਤ ਦਾ ਸਮਾਂ ਚਾਹੇ ਦਿਨ ਦਾ ਸਮਾਂ, ਉਹਨਾਂ ਦੀ ਜਿਹੜੀ ਬੁੱਧੀ ਹੈ ਨਾ, ਬੁੱਧੀਹੀਨ ਹੁੰਦੇ ਚਲੇ ਜਾਂਦੇ ਨੇ ਉਹ। 2 ਵਜੇ ਉੱਠਦੇ ਨੇ ਤੜਕੇ, ਉਹ ਵੀ ਤਾਂ ਰਾਤ ਹੀ ਹੁੰਦੀ ਹੈ ਉਦੋਂ। ਬੁੱਧੀਹੀਨਤਾ ਹੁੰਦੀ ਹੈ ਉਹਨਾਂ ਦੀ, ਰਾਤ ਹੋਵੇ ਚਾਹੇ ਦਿਨ ਹੋਵੇ। ਹਾਂਜੀ,
ਤੇ ਨਿਹਫਲ ਹੀ ਹੈ ਜਨਮ ਵੀ। ਪਰਾਲ ਜੋ ਹੈ ਉਹ ਨਿਹਫਲ ਦਾ ਪ੍ਰਤੀਕ ਹੈ ਜੀ।
ਹਾਂਜੀ ਹਾਂਜੀ, ਨਿਹਫਲ ਦਾ ਪ੍ਰਤੀਕ।
ਵਰਤਣ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਪ ਤਾਲ।
ਜਿਹੜੇ ਵਰਤਦੇ ਨੇ ਫਿਰ ਗਾਂ ਵਰਤਾਉਂਦੇ ਨੀ, ਲੰਗਰ ਵਰਤਾਉਂਦੇ ਨੇ, ਕੜਾ ਪ੍ਰਸ਼ਾਦ, ਹੋਰ ਇਹ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਵਰਤਾਉਂਦੇ ਨੇ, ਕਰਕੇ ਰਾਤ ਨੂੰ ਦਿਨ ਰਾਤ ਅਖੰਡ ਪਾਠ ਕਰਕੇ ਵੀ ਵਰਤਾਉਂਦੇ ਨੇ। ਉਹ ਜੰਜਾਲ ਹੈ, ਉਹ ਤਾਂ ਸਾਰਾ ਮਾਇਆ ਹੈ। ਜੋ ਵਰਤਨ ਵਰਤਿਆ ਉਹਨਾਂ ਨੇ ਜੱਗ ਦੇ ਵਿੱਚ ਵਰਤਿਆ, ਜੋ ਵੀ ਕੁਛ ਸੰਸਾਰੀ ਪਦਾਰਥਾਂ ਨਾਲ ਸੰਬੰਧਿਤ ਚੀਜ਼ਾਂ ਵਿੱਚ ਉਹ ਕਰਦੇ ਨੇ, ਉਹ ਪਰਾਲ, ਉਹ ਸਭ ਕੁਝ ਜੰਜਾਲ ਹੈ। ਉਹ ਭੁੱਲਿਆ ਚੂਕ, ਭੁੱਲਿਆ ਹੋਇਆ ਚੁੱਕਿਆ ਉਹ ਹੈ, ਚੂਕ ਗਿਆ ਤਪ ਤਾਲ। ਤਪ ਤਾਲ ਕੀ ਹੈ? ਤਪ ਕੀ ਹੈ? ਤਪ ਤਾਂ ਕਰਨਾ ਸੀ, ਤਪ ਦੀ ਹੈ ਇਹ, ਤਪ ਦੀ ਤਾਲ ਹੈ ਚੁੱਕੀ। ਤਪ ਕੁਛ ਹੋਰ ਸੀ, ਤਪ ਸੀ ਗੁਰਮਤ ਨੂੰ ਸਮਝ ਕੇ ਮਨ ਦੇ ਉੱਤੇ ਲਾਗੂ ਕਰਨਾ, ਮਨ ਨੂੰ ਮਨਾਉਣਾ, ਇਹ ਤਪ ਸੀ। ਉਹ ਤਾਂ ਕੀਤਾ ਨੀ, ਹੋਰ ਅੰਡ ਵੰਡ ਜਿਹਾ ਕਰਕੇ ਉਹਨਾਂ ਨੇ ਮੰਨ ਲਿਆ ਜੀ, ਅਸੀਂ ਜੀ ਉਹ ਕਰ ਲਿਆ, ਅਸੀਂ ਅਖੰਡ ਪਾਠ ਕਰ ਲਿਆ। ਉਹ ਕਹਿੰਦੇ ਨੇ ਅਸੀਂ ਇੰਨੇ ਤਿੰਨ ਸਮਾਧੀ ਲਾਉਂਦੇ ਨੇ, ਕੋਈ ਤੜਕੇ ਉੱਠਦਾ, ਕੋਈ ਕੁਛ ਕਰਦਾ। ਅਸਲੀ ਤਪ ਤੋਂ ਭੁੱਲੇ ਹੋਏ ਨੇ, ਤਪ ਨਾਲ ਤਾਲ ਨੀ ਉਹਨਾਂ ਦੀ ਮਿਲ ਰਹੀ। ਜੇ ਤਪ ਨਾਲ ਤਾਲ ਮਿਲਦੀ ਤਾਂ ਬੁੱਧੀਹੀਣ ਕਿਉਂ ਹੁੰਦੇ ਦਿਨ ਰਾਤ? ਤਪ ਦੇ ਨਾਂ ਤੇ ਕੁਛ ਹੋਰ ਹੀ ਕਰ ਰਿਹਾ।
ਠੀਕ ਹੈ ਜੀ। ਅੰਧਾ ਝੱਕ ਝੱਕ ਪਿਆ ਝੇਰ, ਪਿੱਛੇ ਰੋਵੇ ਲਿਆਵੇ ਫੇਰ।
ਹਾਂ, ਅੰਧਾ ਝੱਕ ਝੱਕ, ਅੰਧਾ ਸੀ ਸਾਰਾ, ਗਿਆਨੀ ਸੀ, ਸਾਰੀ ਉਮਰ ਝੱਕ ਮਾਰਦਾ ਰਿਹਾ। ਪਿਆ ਝੇਰ, ਉਹ ਖੁਦ ਝੇਰਾ ਹੁੰਦਾ ਜਿਹੜਾ ਆਪਾਂ ਪਾੜ ਪੱਟਦੇ ਹਾਂ ਨਾ, ਉਹਨੂੰ ਝੇਰਾ ਕਹਿੰਦੇ ਨੇ। ਜੇ ਉਹਨੂੰ ਇੱਟਾਂ ਨਾਲ ਖੂਹ ਨਾ ਨਾ ਬਣਾ ਲਈਏ ਚੁਣ ਕੇ, ਤੇ ਉਹਨੂੰ ਝੇਰਾ ਕਹਿੰਦੇ ਨੇ। ਕੱਚਾ ਕੱਚਾ ਖੂਹ ਪੁੱਟਿਆ ਹੋਇਆ, ਕੱਡਾ ਚੱਕ ਚੱਕ ਪਿਆ ਝੇਰ, ਉਹ ਝੇਰੇ ਚ ਡਿੱਗ ਗਿਆ, ਖੂਹ ਚ ਡਿੱਗ ਗਿਆ, ਕੱਚੇ ਖੂਹ ਚ ਡਿੱਗ ਗਿਆ, ਕੱਚੇ ਖੱਡੇ ਚ ਡਿੱਪਿਆ, ਆਪਾਂ ਕਹਿੰਦਾ ਖੱਡੇ ਚ ਡਿੱਪਿਆ, ਡੂੰਘੇ ਚ ਪਿਆ ਝੇਰ, ਐਸੇ ਖੱਡੇ ਚ ਡਿੱਪਿਆ, ਬਾਹਰ ਨਿਕਲਦਾ ਹੀ ਨੀ, ਜੋ ਮਰਜ਼ੀ ਉਪਦੇਸ਼ ਕਰੀ ਜਾਓ ਉਹਨੂੰ। ਪਿੱਛੇ ਰੋਵਾਂ ਲਿਆਵਾਂ ਫੇਰ ਪਿੱਛੇ ਰੋਂਦੇ ਉਹਨੇ ਮੋਹ ਜਿਹਨਾਂ ਦਾ ਰੋਵਾਂ ਲਿਆਵਾਂ ਫੇਰ ਉਹ ਫੇਰ ਕਹਿੰਦੇ ਨੇ ਹੁਣ ਫੇਰ ਜਨਮ ਲਊਗਾ ਕ੍ਰਿਸ਼ਨ ਨੂੰ ਕਹੀ ਜਾਂਦੇ ਨੇ ਜਨਮ ਲਊਗਾ ਉਹ ਦੇਵਤਿਆਂ ਨੂੰ ਫੇਰ ਕਹੀ ਜਾਂਦੇ ਨੇ ਫਲਾਣਾ ਆਊਗਾ ਟਿਪਕਾ ਆਊਗਾ ਮੁਸਲਮਾਨ ਇਸਲਾਮ ਵਾਲੇ ਵੀ ਕਹਿੰਦੇ ਨੇ ਉਹ ਸਾਡੇ ਪੈਗੰਬਰ ਆਉਣਗੇ ਸਾਰੇ ਉੱਠਣਗੇ ਕਬਰਾਂ ਚੋਂ ਉੱਠਣ ਵਾਲਿਆਂ ਦੀ ਗੱਲ ਹੈ ਲਿਆਵਾਂ ਫੇਰ ਦਾ ਮਤਲਬ ਇਹ ਹੈ ਉਹ ਵਿਸ਼ਵਾਸ ਕਰਦੇ ਨੇ ਫੇਰ ਆਊਗਾ ਉਹ ਫੇਰ ਹਾਂਜੀ
ਬਿਨ ਬੁੱਝੇ ਕਿਛ ਸੂਝੇ ਨਾਹੀਂ ਮੋਇਆ ਰੋਹੈ ਰੋਂਦੇ ਮਰ ਜਾਹੀਂ
ਦੇਖੋ ਗੱਲ ਬੁੱਝਣ ਦੀ ਆਈ ਸਮਝਣ ਤੇ ਤਾਂ ਗੱਲੇ ਪਰੇ ਹੈ ਸਮਝਦਾ ਉਹਨਾਂ ਨੇ ਜੋ ਸਮਝਿਆ ਉਹ ਤਾਂ ਗਲਤ ਹੈ ਬਿਨ ਬੁੱਝੇ ਕਛ ਸੂਝੇ ਨਾਹੀਂ ਬੁੱਝੇ ਤੇ ਬਿਨਾ ਕੋਈ ਸੋਚੀ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਚਲਿਆ ਗਿਆ ਛੱਡ ਕੇ ਸਰੀਰ ਉਹ ਬੁੱਝਣ ਵਾਲੀ ਗੱਲ ਰਹਿ ਗਈ ਉੱਥੇ ਸਮਝਣ ਵਾਲੀ ਗੱਲ ਕੀ ਰਹੀ ਉਹਦੇ ਬਾਰੇ ਤਾਂ ਗਿਆਨ ਤੋਂ ਪਰੇ ਦੀ ਗੱਲ ਹੈ ਉਹ ਬੁੱਝੇ ਕੁਝ ਸੂਝੇ ਨਾਹੀਂ ਸੋਝੀ ਕਿਵੇਂ ਆ ਜਾਵੇ ਅਕਲ ਕਿਵੇਂ ਆ ਜਾਵੇ ਗੱਲ ਜਾਂ ਬੁੱਝੀ ਹੋਣੀ ਹੈ ਉਹ ਫੇਰ ਕਿਵੇਂ ਆਜੂਗਾ ਉਹ ਇਸੇ ਸਰੀਰ ਦੇ ਵਿੱਚ ਨਹੀਂ ਆਉਂਦਾ ਜੇ ਆਪ ਹੀ ਗਿਆ ਦੂਆ ਜਨਮ ਲਿਆ ਸਰੀਰ ਨਹੀਂ ਆ ਸਕਦਾ ਆਹ ਗੱਲ ਬੁੱਝਣ ਵਾਲੀ ਹੈ ਜੇ ਚਲੋ ਆਤਮਾ ਨੂੰ ਮੰਨਦੇ ਵੀ ਹਾਂ ਅਸੀਂ ਵੀ ਦੂਈ ਵਾਰ ਆ ਜਾਂਦੀ ਹੈ 84 ਲੱਖ ਵੀ ਜੂਨਾਂ ਦੇ ਵਿੱਚ ਫਿਰਦੀ ਹੈ ਇਹ ਗੁਰਬਾਣੀ ਨੇ ਮੰਨ ਵੀ ਲਿਆ ਵੀ ਫਿਰ ਜੂਨੀ ਪਾਹੇ ਤਾਂ ਉਹੀ ਸਰੀਰ ਨਹੀਂ ਮਿਲਣਾ ਸ਼ਕਲ ਨਹੀਂ ਉਹ ਮਿਲਣੀ ਹੈਗੀ ਬੁੱਝਣ ਵਾਲੀ ਗੱਲ ਇਹ ਹੈ ਉਹ ਫਿਰ ਉਸੇ ਸਰੀਰ ਚ ਕਿਵੇਂ ਆਜੂਗਾ ਸਾਡੇ ਵੀ ਕਹੇ ਜਾਂਦੇ ਦਸਮ ਪਾਤਸ਼ਾਹ ਨੂੰ ਆਜੂਗਾ ਫਿਰ ਆਊਗਾ ਫਿਰ ਜਨਮ ਲੈਣਾ ਇਹ ਲੈਣਾ ਇਹ ਸਾਰੇ ਹੀ ਕਹਿੰਦੇ ਹੁੰਦੇ ਨੇ ਕਿਉਂ ਉਹਨਾਂ ਨੇ ਗੱਲ ਬੁੱਝੀ ਨੀ ਬਿਨ ਬੁੱਝਿਆ ਕਸ ਸੂਝੇ ਨਹੀਂ ਤੇ ਹੀ ਮਰ ਜਾਂਦੇ ਨੇ ਕੋਈ ਆਉਂਦਾ ਹੀ ਨਹੀਂ ਆਉਣਾ ਕਿਹਨੇ ਹੁੰਦਾ ਇਹ ਤਾਂ ਉਹਨਾਂ ਦੀ ਪਤਾ ਨੀ ਕਿਸ ਤਰੀਕੇ ਦੀਆਂ ਮਨੌਤਾਂ ਨੇ ਲੋਕਾਂ ਦੀ ਪਾਗਲਾਂ ਵਾਲੀਆਂ ਮਨੌਤਾਂ ਨੇ ਅਗਿਆਨੀਆਂ ਵਾਲੀਆਂ ਅੰਨੇ ਵਾਲੀਆਂ ਮਨੌਤਾਂ ਨੇ ਹਾਂਜੀ
ਨਾਨਕ ਖਸਮੈ ਏਵੈ ਭਾਵੈ ਸੋਈ ਮੂਏ ਜਿਨ ਚਿੱਤ ਨਾ ਆਵੇ
ਫਰਮਾਨ ਖਸਮ ਦਾ ਕੀ ਹੈ ਉਹਨੂੰ ਕੀ ਪਾਉਂਦਾ ਉਹਦਾ ਭਾਣਾ ਕੀ ਹੈ ਸੋਈ ਮੂਏ ਜਿਨ ਚਿੱਤ ਨਾ ਆਵੇ ਮਰਦੇ ਉਹ ਨੇ ਭਾਈ ਜਿਨ੍ਹਾਂ ਦੇ ਚਿੱਤ ਚੇਤਨ ਨਹੀਂ ਹੋਇਆ ਜਿਹੜਾ ਜਿਹਦੇ ਚਿੱਤ ਚ ਸਚਾਈ ਪ੍ਰਗਟ ਨਹੀਂ ਹੋਈ ਜਿਹਨਾਂ ਨੇ ਸੱਚ ਜਾਣਿਆ ਨਹੀਂ ਚਿੱਤ ਜਿਹਨਾਂ ਦੇ ਸੱਚ ਨਹੀਂ ਆਇਆ ਸੱਚ ਨੂੰ ਜਿਹਨਾਂ ਨੇ ਜਾਣਿਆ ਨਹੀਂ ਉਹ ਮੂਏ ਸਾਰੇ ਹੀ ਮਰ ਗਏ ਚਾਹੇ ਉਹ ਕਿੱਡੇ ਕਿੱਡੇ ਵੱਡੇ ਸੰਤ ਤੇ ਕਿੰਨੀ ਦੁਨੀਆ ਉਹਨਾਂ ਦੇ ਮਗਰ ਸੀ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਉਹੀ ਮਰਦੇ ਨੇ ਜਿਨ੍ਹਾਂ ਦੇ ਚਿੱਤ ਨਹੀਂ ਆਉਂਦਾ ਹਾਂਜੀ
ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰ ਵਾਦੀ ਵੰਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ
ਕੌਣ ਕੌਣ ਮਰੇ ਮਰਿਆ ਦੀ ਲਿਸਟ ਹੈ ਪਛਾਣਨਾ ਤੁਸੀਂ ਹੈ ਉਹ ਮਰ ਗਿਆ ਜਾਂ ਨਹੀਂ ਮਰਿਆ ਮੂਆ ਪਿਆਰ ਪ੍ਰੀਤ ਮੂਈ ਜਿਹਦੇ ਅੰਦਰੋਂ ਪਿਆਰ ਔਰ ਪ੍ਰੀਤ ਦੋਏ ਮਰੇ ਹੋਏ ਨੇ ਨਾ ਜਿਹੜੇ ਕਹਿੰਦੇ ਨੇ ਇਸਲਾਮ ਨੂੰ ਚੰਗਾ ਸਮਝਦੇ ਸੀ ਉਸ ਵੇਲੇ ਦੂਜਿਆਂ ਨੂੰ ਨਹੀਂ ਚੰਗਾ ਸਮਝਦੇ ਮਹੱਲੇ ਪਹਿਲੇ ਦੀ ਗੱਲ ਹੈ ਚਲਦੀ ਉਦੋਂ ਸਿੱਖ ਕੋਈ ਨਹੀਂ ਹੈ ਸਿੱਖ ਉਦੋਂ ਕਿੱਥੇ ਕੋਈ ਮੂਆ ਪਿਆਰ ਜਿਹਨਾਂ ਦੇ ਅੰਦਰ ਸਭ ਵਾਸਤੇ ਪਿਆਰ ਇੱਕੋ ਜਿਹਾ ਨਹੀਂ ਹੈ ਪ੍ਰੀਤ ਨਹੀਂ ਹੈ ਜਿਹਨਾਂ ਦੇ ਅੰਦਰ ਆਪਣੇ ਅੰਤਰ ਆਤਮਾ ਨਾਲ ਵੈਰ ਵਾਦੀ ਵੈਰ ਰੱਖਣ ਵਾਲੇ ਜਿਹੜੇ ਵਾਦੀ ਨੇ ਇਹ ਵਾਦੀ ਕੌਣ ਸੀਗੇ ਵਾਦੀ ਸੀ ਪੰਡਿਤ ਵੈਰ ਕਰਨ ਵਾਲੇ ਸੀ ਮੁਸਲਮਾਨ ਵੈਰ ਵਾਦੀ ਉਹ ਕਹਿੰਦੇ ਅਸੀਂ ਸਾਰੀ ਦੁਨੀਆਂ ਦੇ ਧਰਮਾਂ ਨੂੰ ਇਸਲਾਮ ਦੇ ਵਿੱਚ ਬਦਲ ਦੇਣਾ ਇਹਨਾਂ ਦੇ ਅੰਦਰ ਵੈਰ ਭਾਵਨਾ ਸੀ ਵਾਦੀ ਵਾਦ ਕਰਦੇ ਸੀ ਪੰਡਿਤ ਮੁਸਲਮਾਨਾਂ 'ਚ ਵਾਦ ਵਿਵਾਦ ਦਾ ਮਸਲਾ ਨਹੀਂ ਸੀ ਹੁਣ ਵੀ ਨਹੀਂ ਹੈ ਉਹਨਾਂ ਦੇ ਵਿੱਚ ਵਾਦ ਵਿਵਾਦ ਦਾ ਮਸਲਾ ਇਹ ਪੰਡਤਾਂ ਦੇ ਵਿੱਚ ਹੈ ਵੈਰ ਵਾਦੀ ਇਹ ਦੋਵੇਂ ਤਰ੍ਹਾਂ ਮਰਦੀਆਂ ਨੇ ਇਹਨਾਂ ਦੋਵੇਂ ਤਰ੍ਹਾਂ ਦੇ ਆਗੂ ਜਿਹੜੇ ਮਰਨ ਵਾਲੇ ਨੇ ਹਾਂਜੀ
ਠੀਕ ਹੈ ਜੀ ਵੰਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ
ਵੰਨ ਗਿਆ ਜਿਹੜਾ ਵੰਨ ਸੀਗਾ ਰੂਪ ਸੀਗਾ ਵੰਨ ਹੁੰਦਾ ਸਰੀਰ ਕਰਕੇ ਰੂਪ ਵੀ ਸਰੀਰ ਕਰਕੇ ਹੀ ਹੈ ਵੰਨ ਗਿਆ ਰੂਪ ਵਿਣਸਿਆ ਜਦੋਂ ਜਵਾਨੀ ਚਲੀ ਗਈ ਰੂਪ ਵਿਣਸ ਗਿਆ ਦੁਖੀ ਦੇਹ ਰੁਲੀ ਦੁੱਖਾਂ ਦੇ ਵਿੱਚ ਦੁਖੀ ਜਿਹੜੀ ਦੇਹ ਦੁਖੀ ਸੀ ਰੁੜ ਗਈ ਬੁਢਾਪੇ ਚ ਰੋਣਾ ਹੀ ਹੁੰਦਾ ਫਿਰ ਜਵਾਨੀ ਚ ਬਾਦ ਬਾਦ ਕਰਦਾ ਰਿਹਾ ਬਾਤ ਕਰਦਾ ਰਿਹਾ ਬੁਢਾਪੇ ਚ ਕਿਸੇ ਨੇ ਪੁੱਛਿਆ ਨੀ ਫਿਰ ਉਹ ਰੁੜਦਾ ਫਿਰਦਾ ਰਿਹਾ ਹਾਂਜੀ
ਕਿੱਥੋਂ ਆਇਆ ਕਹਿ ਗਿਆ ਕਿਹੋ ਨਾ ਸੀਓ ਕਿਹੋ ਸੀ ਮਨ ਮੁੱਖ ਗੱਲਾਂ ਗੋਈਆਂ ਕੀਤਾ ਚਾਉ ਰਲੀ
ਜਿਹੜਾ ਦੁਖੀ ਤੁਸੀਂ ਲਫ਼ਜ਼ ਪੜਿਆ ਨਾ ਜੇ ਇਹਨੂੰ ਦੁਖੀ ਪੜ ਲਈਏ ਨਾ ਬਹੁ ਬਚਨ ਬਣ ਜੂਗਾ ਫਿਰ ਠੀਕ ਰਹੂਗਾ ਇਹ
ਅੱਛਾ ਜੀ
ਹਾਂਜੀ ਕਿੱਥੋਂ ਆਇਆ ਕਹਿ ਗਿਆ ਕਿੱਥੋਂ ਆਇਆ ਸੀ ਕਿੱਥੇ ਚਲਾ ਗਿਆ ਕਿਉਂ ਨਾ ਸੀ ਉਹ ਕਿਉਂ ਸੀ ਆਤਮਾ ਦੀ ਗੱਲ ਹੈ ਹੁਣ ਕਿੱਥੋਂ ਆਇਆ ਸੀ ਆਈ ਸੀ ਆਤਮਾ ਕਿੱਥੇ ਚਲੀ ਗਈ ਆਤਮਾ ਕਿਉਂ ਜੀ ਸੀ ਉਹ ਆਤਮਾ ਦਾ ਰੂਪ ਰੇਖ ਇਹ ਕੋਈ ਕਿਸੇ ਨੂੰ ਪਤਾ ਨਹੀਂ ਇਹਦੇ ਨਾਲ ਨਹੀਂ ਤਾਂ ਹੀ ਉਹ ਦੇਹ ਨੂੰ ਸਰੀਰ ਨੂੰ ਫੋਟੋ ਨੂੰ ਰੱਖ ਕੇ ਕਰੀ ਜਾਂਦੇ ਨੇ ਫੇਰ ਆਊਗਾ ਕ੍ਰਿਸ਼ਨ ਇਹ ਫੇਰ ਆਊਗਾ ਰਾਮਚੰਦਰ ਇਹ ਫੇਰ ਆਊਗਾ ਫਲਾਨਾ ਇਹ ਫੇਰ ਆਊਗਾ ਦਸਮ ਪਾਤਸ਼ਾਹ ਤਾਂ ਕਹੀ ਜਾਂਦੇ ਨੇ ਆਤਮਾ ਦੀ ਗਿਆਨ ਹੈ ਨਹੀਂ ਆਤਮਾ ਨਾਲ ਜੁੜੇ ਹੀ ਨਹੀਂ ਹੋਏ ਆਤਮਾ ਤਾਂ ਆਪਣੀ ਨਾਲ ਨਹੀਂ ਜੁੜੇ ਹੋਏ ਜਿਹੜੇ ਆਪਣੀ ਆਤਮਾ ਨਾਲ ਜੁੜ ਜਾਂਦੇ ਨੇ ਉਹ ਇਹ ਮਨੋਤ ਨਹੀਂ ਕਰਦੇ ਇਹ ਮਨੋਤ ਨਹੀਂ ਉਹਨਾਂ ਦੇ ਅੰਦਰ ਇਹਦਾ ਕੋਈ ਮਤਲਬ ਨਹੀਂ ਹੁੰਦਾ ਸਰੀਰਾਂ ਦਾ ਉਹਦੇ ਮਤਲਬ ਸਰੀਰ ਨਾਲ ਨਹੀਂ ਜੁੜਦੇ ਕਿਸੇ ਦੇ ਨਾਲ ਵੀ ਉਹ ਸਰੀਰ ਨਾਲ ਜੁੜਨਾ ਮਾਇਆ ਨਾਲ ਜੁੜਨਾ ਬਰਾਬਰ ਹੈ ਕਿਹੋ ਨਾ ਸੀ ਉਹ ਦਾ ਮਤਲਬ ਕਿਹੋ ਜਿਹਾ ਨਹੀਂ ਸੀਗਾ ਸਰੀਰ ਉਹ ਨਹੀਂ ਸੀਗਾ ਕਹਿਣ ਦਾ ਮਤਲਬ ਹੈ ਕਿ ਸਰੀਰ ਤਾਂ ਨਹੀਂ ਸੀਗਾ ਸਰੀਰ ਉਹਨੂੰ ਮੰਨ ਲਿਆ ਸੀ ਕਿਹੋ ਸੀ ਕਿਹੋ ਜਿਹਾ ਸੀਗਾ ਇਹ ਪਤਾ ਹੀ ਨਹੀਂ ਆਤਮਾ ਕੀ ਸੀ ਇਹ ਪਤਾ ਨਹੀਂ ਜਿਹੜਾ ਨਹੀਂ ਸੀ ਉਹ ਸਰੀਰ ਉਹਨੂੰ ਸਰੀਰ ਮੰਨ ਲਿਆ ਹਾਂਜੀ
ਮਨ ਮੁੱਖ ਗੱਲਾਂ ਗੋਈਆਂ ਕੀਤਾ ਚਾਉ ਰਲੀ
ਮਨਮੁਖ ਨੇ ਗੱਲਾਂ ਗੁੰਦਲੀਆਂ ਹੋਈ ਗੱਲਾਂ ਦੇ ਲਿਫਾਫੇ ਬਣਾ ਲਏ ਗੱਲਾਂ ਦੀਆਂ ਕਹਾਣੀਆਂ ਬਣਾ ਲੀਆਂ ਗੱਲਾਂ ਗੋਈਆਂ ਕਥਾਵਾਂ ਗੱਲਾਂ ਹੀ ਗੋਈਆਂ ਹੋਈਆਂ ਨੇ ਇਹਨਾਂ ਦੀਆਂ ਜਿਹੜੀਆਂ ਸਾਖੀਆਂ ਸੁਣਾਉਂਦੇ ਨੇ ਕੀਤਾ ਚਾਉ ਰਲੀ ਰਲ ਮਿਲ ਕੇ ਅਚਾਉ ਕਰਦੇ ਨੇ ਗੱਲਾਂ ਸਾਖੀਆਂ ਬਣਾ ਬਣਾ ਕੇ ਪਿਛਲਿਆਂ ਦੀਆਂ ਸੂਰਮੀ ਤਾਈ ਦੀਆਂ ਸਾਖੀਆਂ ਤੁਸੀਂ ਸੁਣਾਈ ਜਾਂਦੇ ਹੋ ਅੱਜ ਮੈਂ ਉਹਨਾਂ ਨੂੰ ਇੱਕ ਵਾਰ ਕਿਹਾ ਢਾਡੀ ਬੜੇ ਚੌੜੇ ਹੋ ਗੱਲਾਂ ਕਰਦੇ ਤੇ ਮੈਂ ਕਰਦੇ ਹਾਂ ਛਾਤੀਆਂ ਠੋਕ ਕੇ ਤੁਸੀਂ ਅੱਜ ਕੀ ਹੋ ਭੱਜ ਬਣੀ ਹੋਣਾ ਥੋਤੇ ਜੇ ਦੁਸ਼ਮਣ ਆ ਪਵੇ ਸਾਰੀ ਸਿੱਟ ਕੇ ਭੱਜੋਗੇ ਇੱਥੋਂ ਤੁਸੀਂ ਕਾਹਦੇ ਝੁਕੇ ਹੋ ਆਪਣੀ ਗੱਲ ਕਰਿਆ ਕਰੋ ਅੱਗੇ ਹੱਥ ਬੰਨਣ ਲੱਗੇ ਅਸੀਂ ਅੱਜ ਕੀ ਆ ਸਵਾਲ ਇਹ ਹੈ ਸੂਰਮੇ ਜਿਹੜੇ ਪਿੱਛੇ ਕਰਕੇ ਕਰਕੇ ਤੁਸੀਂ ਕਿੱਥੇ ਖੜੇ ਹੋ ਆਪਣੇ ਨਹੀਂ ਗੱਲ ਕਰਦੇ ਪਿਛਲਿਆਂ ਦੀਆਂ ਗੱਲਾਂ ਕਰਕੇ ਚੌੜੇ ਹੋਈ ਜਾਂਦੇ ਨੇ
ਸਾਡੇ ਦਾਦੇ ਇਹ ਜੇ ਸੀ ਸਾਡੇ ਬਜ਼ੁਰਗ ਇਹ ਜੇ ਸੀ
ਸੇਖੀਆਂ ਮਾਰਦੇ ਨੇ ਉਹਨਾਂ ਦੀਆਂ ਗੱਲਾਂ ਕਰ ਕਰਕੇ
ਠੀਕ ਹੈ ਜੀ ਮਨਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ
ਸਿਰ ਤੋਂ ਪੈਰਾਂ ਤੱਕ ਦੇ ਪੜਦੇ ਜਿਹੜੇ ਪਾਟ ਗਏ ਸਾਰ ਨੰਗੇ ਕਰਕੇ ਰੱਖਤੇ ਮੰਨ ਗਏ ਨੰਗੇ ਹੋ ਗਏ ਕਹਿਤਾ ਜੀ ਸਿੱਖ ਤਾਂ ਅਜਿਹੇ ਹੋਈ ਨੀ ਕੋਈ ਐਵੇਂ ਚੌੜੇ ਹੋਏ ਫਿਰਦੇ ਹੋ ਜਾਂਦੇ
ਹੁਣ ਤਾਂ ਨਾਲੇ ਸਾਰੀ ਦੁਨੀਆਂ ਵਿੱਚ ਦਰਬਾਰ ਸਾਹਿਬ ਦਾ ਕੀਰਤਨ ਜਾਂਦਾ ਹੁਣ ਤਾਂ ਸਿੱਖੀ ਜਿਆਦਾ ਪਹਿਲਾਂ ਨਾਲੋਂ ਪ੍ਰਫੁੱਲਤ ਹੋਣੀ ਚਾਹੀਦੀ ਹੈ ਜੀ
ਸੁਣਨ ਲੱਗ ਗਏ ਹੁਣ ਸਮਝਣ ਲੱਗ ਗਏ ਵੀ ਗੱਲ ਤਾਂ ਠੀਕ ਹੈ
ਠੀਕ ਹੈ ਹੁਣ ਕਥਾ ਵੀ ਹੋਣ ਲੱਗ ਗਈ ਹੈ ਇਹਦਾ ਮਤਲਬ ਥੋੜਾ ਫਰਕ ਪੈਣਾ ਸ਼ੁਰੂ ਹੋਏਗਾ
ਪਾਈ ਜਾਂਦੇ ਨੇ ਫਰਕ ਹੌਲੀ ਹੌਲੀ ਪਤਾ ਲੱਗ ਗਿਆ ਵੀ ਗੱਲ ਇਹੀ ਠੀਕ ਹੈ ਚੰਗੀ ਗੱਲ ਹੈ ਜੇ ਪਾਸੇ ਇਸ ਨੂੰ ਮੁੜਨ ਇਸੇ ਨਾਲ ਇੱਜ਼ਤ ਹੈ ਦੁਆਰ ਨਾਲ ਇੱਜ਼ਤ ਨਹੀਂ ਰਹਿਣੀ ਹੈ
ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਿਖਾਈ ਬਾਜ ਗੁਰੂ ਜਗਤ ਬਹੁਰਾਨਾ ਨਾਵੇਂ ਸਾਰ ਨਾ ਪਾਈ
ਅਖੀਰਲੀ ਗੱਲ ਕਹਿਤੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਜਿਹੜਾ ਗੁਰਬਾਣੀ ਦਾ ਨਾਮ ਹੈ ਸੱਚ ਹੈ ਗੁਰਬਾਣੀ ਦਾ ਜੇ ਸਮਝ ਆ ਜਾਏ ਇਹ ਤਾਂ ਸੁਖ ਦਾਤਾ ਇਹਦੇ ਸੁਖ ਮਿਲ ਜੂਗਾ ਲੋੜ ਇਹਦੀ ਕਿਸੇ ਡਿਵੈਲਪਮੈਂਟ ਦੀ ਡਿਵੈਲਪਮੈਂਟ ਤੋਂ ਤਾਂ ਦੁੱਖ ਮਿਲਦਾ ਇਹ ਮਾਰੀ ਜਾਂਦੇ ਨੇ ਗੱਲਾਂ ਜਿੰਨੇ ਡਿਵੈਲਪਮੈਂਟ ਆ ਉਹਦੇ ਚ ਅੱਗੇ ਦੁੱਖ ਦੁੱਖ ਨੇ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਿਖਾਈ ਅੰਤ ਵੇਲੇ ਬਾਹ ਇਸੇ ਨੇ ਫੜਨੀ ਹੈ ਉਹ ਸੰਸਾਰ ਛੱਡਣ ਨੂੰ ਜੀ ਨਹੀਂ ਕਰਦਾ ਇਹ ਛਡਾ ਦਿੰਦਾ ਕਹਿੰਦਾ ਆ ਜਾ ਇੱਥੇ ਸੁਖ ਜ਼ਿਆਦਾ ਹੈ ਸੰਸਾਰ ਤਾਂ ਦੁੱਖਾਂ ਦਾ ਘਰ ਹੈ ਜਿਉਂਦੇ ਨੂੰ ਇਹ ਲੈ ਜਾਂਦਾ ਉਸ ਅਵਸਥਾ ਚ ਜਿਉਂਦਾ ਹੀ ਸੰਸਾਰ ਛੱਡਣ ਨੂੰ ਤਿਆਰ ਰਹਿੰਦਾ ਉਹ ਤਾਂ ਹੁਕਮ ਦੇ ਕਰਕੇ ਛੱਡਦਾ ਨੀ ਕਹਿੰਦਾ ਨੀ ਉਹਨਾਂ ਚਿਰ ਉਹਨੂੰ ਡਿਊਟੀ ਦੇਣੀ ਪੈਂਦੀ ਹੈ ਹੁਕਮ ਦਾ ਵੱਧਾ ਹੈ ਨਾ ਹੁਕਮ ਦਾ ਬੰਦਾ ਜਿੰਨਾ ਚਿਰ ਉਹਨੇ ਜੇਲ੍ਹ ਚ ਰੱਖਣਾ ਜੇਲ੍ਹ ਚ ਰੱਖੇ ਜਾਂ ਕੱਲ ਜਾਣਾ ਕੱਲ ਹੈ ਜੇ ਅੰਤੇ ਹੋਏ ਸਿਖਾਈ ਬਾਜ ਗੁਰੂ ਗੁਰੂ ਤੋਂ ਬਿਨਾਂ ਗੁਰੂ ਉਹ ਗਿਆਨ ਹੈ ਅਸਲ ਦੇ ਵਿੱਚ ਜਿਹਦੇ ਨਾਲ ਟੋਟਲ ਭਰਮ ਦਾ ਨਾਸ ਹੋ ਜਾਵੇ ਵਿਅਕਤੀ ਕੋਲ ਗੁਰੂ ਜੇ ਇੰਨਾ ਗਿਆਨ ਹੋਵੇ ਤਾਂ ਉਹਨੂੰ ਗੁਰਦੇਵ ਕਹਿ ਸਕਦੇ ਆ ਉਹਨੂੰ ਗੁਰੂ ਨਹੀਂ ਕਹਿ ਸਕਦੇ ਉਹਦੇ ਗਿਆਨ ਨੂੰ ਤਾਂ ਗੁਰੂ ਕਹਿ ਸਕਦੇ ਆ ਪਰ ਅਸਲ ਦੇ ਵਿੱਚ ਗਿਆਨ ਉਹਦੇ ਕੋਲ ਇੰਨਾ ਹੁੰਦਾ ਹੀ ਨਹੀਂ ਹੈ ਆਦਮੀ ਦਾ ਜਿਹੜਾ ਗੁਰੂ ਹੈ ਨਾ ਆਦਮੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਆਦਮੀ ਕੋਲ ਗਿਆਨ ਦੇਣ ਵਾਲਾ ਜਿਹੜਾ ਬੋਲਣ ਵਾਲਾ ਗਿਆਨ ਹੈ ਉਹ ਗੁਰੂ ਨਹੀਂ ਹੁੰਦਾ ਬੋਲਣ ਵਾਲਾ ਗਿਆਨ ਸਿਰਫ ਗੁਰਦੇਵ ਹੁੰਦਾ ਮਾਇਆ ਛਡਾ ਸਕਦਾ ਭਰਮ ਦਾ ਨਾਸ ਨਹੀਂ ਕਰ ਸਕਦਾ ਪੂਰੇ ਦਾ ਮਾਇਆ ਛਡਾ ਸਕਦਾ ਗਿਆਨ ਸਿਰਫ ਉਹ ਤੋਂ ਗਾਹਾਂ ਜਿਹੜਾ ਬਿਨਾਂ ਤਨਾਂ ਸੁਣਨ ਵਾਲੀ ਬਾਣੀ ਹੈ ਤੁਰਕੀ ਬਾਣੀ ਉਹ ਗੁਰੂ ਹੈ ਅਸਲ ਦੇ ਵਿੱਚ ਆਦਮੀ ਨੂੰ ਇਸ ਕਰਕੇ ਗੁਰੂ ਨਹੀਂ ਕਹਿ ਸਕਦਾ ਬਾਜ ਗੁਰੂ ਸ਼ਬਦ ਗੁਰੂ ਤੋਂ ਬਿਨਾਂ ਸ਼ਬਦ ਗੁਰੂ ਤੋਂ ਬਿਨਾਂ ਨਾਮ ਤੋਂ ਬਿਨਾਂ ਜਗਤ ਬੌਰਾਨਾ, ਜਗਤ ਬੌਰਾਨਾ ਉਪਦੇਸ਼ ਕਰਨ ਵਾਲੇ ਤਾਂ ਬਥੇਰੇ ਨੇ ਇੱਥੇ ਤੱਕ, ਉਹ ਗੁਰਦੇਵ ਨੇ ਸਾਰੇ। ਗੁਰੂ ਤੋਂ ਬਿਨਾ, ਪਰਮੇਸ਼ਰ ਦੀ ਜਿਹੜੀ ਆ ਤੁਰਕੀ ਬਾਣੀ ਤੋਂ ਬਿਨਾ ਜਗਤ ਬੌਰਾਨਾ ਹੋਇਆ ਫਿਰਦਾ। ਉਥੋਂ ਤੱਕ ਮੈਂ ਬੜਾ ਤੂੰ ਬੜਾ, ਉਹ ਇਹ ਝਗੜਾ ਰਹਿੰਦਾ ਉਥੋਂ ਤੱਕ। ਨਾਵੈ ਸਾਰ ਨਾ ਪਾਈ, ਨਾਮ ਦੀ ਸਾਰੇ ਨਹੀਂ ਹੈ। ਆਹ ਦੇਖੋ, ਆਹ ਜਿਹੜੀ ਹੈ ਨਾ ਨਾਵੈ ਸਾਰ ਨਾ ਪਾਈ, ਚਾਰੇ ਸ਼ਬਦ ਨੇ ਜਿਹੜੇ ਇਹ ਸੰਕੇਤ ਕਰਦੇ ਨੇ। ਨਾਮ ਜਿਹੜਾ ਗੁਰਬਾਣੀ ਦਾ ਉਹ ਨਾਮ ਹੋਰ ਹੈ, ਉਹ ਜਿਹੜਾ ਨਾਮ ਹੈ ਉਹ ਹੋਰ ਹੈ, ਜਿਹੜਾ ਬੁਲਾਉਂਦਾ ਸਾਨੂੰ ਉਹ ਨਾਮ ਹੈ, ਜਿਹੜਾ ਹੁਕਮ ਹੈ ਬੁਲਾ ਰਿਹਾ ਗੁਰੂ ਨਾਨਕ ਬੋਲ ਰਿਹਾ, ਨਾਮ ਜਿਹੜਾ ਹੈਗਾ ਬੁਲਾ ਰਿਹਾ ਉਹ ਨਾਮ ਦੀ ਸਾਰ ਨਹੀਂ। ਜਿੰਨਾ ਚਿਰ ਜਿਹਨੂੰ ਬੁਲਾਵੇ ਨਾ, ਜਿਹਨੂੰ ਬੁਲਾਵੇ ਉਸੇ ਨੂੰ ਸਾਰ ਹੈ, ਦੂਜੇ ਨੂੰ ਦੱਸਿਆ ਹੀ ਜਾ ਸਕਦਾ, ਦੂਜਾ ਵਿਸ਼ਵਾਸ ਕਰ ਸਕਦਾ, ਪਰ ਸਾਰ ਉਹਨੂੰ ਉਦਣ ਹੋਊ ਜਿੱਦਣ ਉਹਨੂੰ ਆਪ ਬਿਨਾਂ ਕੰਨਾਂ ਤੇ ਸੁਣਜੂ, ਜਿੱਦਣ ਉਹਦੇ ਹਿਰਦੇ ਚ ਆਪ ਪ੍ਰਗਟ ਹੋਜੂ ਨਾਮ, ਉਹਨੂੰ ਸਾਰ ਉਦੋਂ ਹੀ ਹੋਊ। ਹਾਂਜੀ,
ਸਤਿਗੁਰ ਸੇਵੈ ਸੇ ਪ੍ਰਵਾਨ, ਜਿਨ ਜੋਤੀ ਜੋਤ ਮਿਲਾਈ, ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ।
ਸਤਿਗੁਰ ਸੇਵੈ ਸੇ ਪ੍ਰਵਾਨ, ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ, ਜਿਹੜੇ ਪਹਿਲਾਂ ਗੁਰਬਾਣੀ ਦੇ ਸੱਚ ਨੂੰ ਸਮਝ ਕੇ ਇਹਦੇ ਅਨੁਸਾਰ ਚੱਲਦੇ ਨੇ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ। ਪ੍ਰਵਾਨ ਕੀ ਹੁੰਦੀ ਹੈ? ਸੇਵਾ ਹੀ ਪ੍ਰਵਾਨ ਹੋ ਗਈ, ਉਹ ਸੇਵਕ ਵੀ ਪ੍ਰਵਾਨ ਹੋ ਗਿਆ। ਸੇਵਕ ਦੀ ਜੇ ਸੇਵਾ ਪ੍ਰਵਾਨ ਹੈ ਤਾਂ ਸੇਵਕ ਪ੍ਰਵਾਨ, ਜੇ ਉਹਦੀ ਸੇਵਾ ਪ੍ਰਵਾਨ ਨਹੀਂ ਸੇਵਕ ਵੀ ਪ੍ਰਵਾਨ ਨਹੀਂ। ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ, ਜਿਹੜਾ ਇੱਕ ਹੋ ਗਿਆ। ਦੇਖੋ, ਜੋਤੀ ਜੋਤ ਮਿਲਾਉਣ ਤੱਕ ਦੀ ਗੱਲ ਜਿਹੜੀ ਹੈ ਉਹਦੀ ਤਾਂ ਮਿਲਦੀ ਹੈ ਜੇ ਸੇਵਕ ਪ੍ਰਵਾਨ ਹੋ ਜਾਵੇ। ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ, ਗੁਰਬਾਣੀ ਆਪਣੇ ਵਾਸਤੇ ਸਤਿਗੁਰ ਹੈ, ਸੱਚ ਦਾ ਗਿਆਨ ਦੇ ਰਹੀ ਹੈ। ਜਾਂ ਸਤਿਗੁਰ ਦੀ ਜਿਹੜੀ ਗੱਲ ਹੈ, ਜੇ ਸਤਿਗੁਰ ਆਪ ਹੁੰਦੇ ਤਾਂ ਵੀ ਇਹੀ ਗੱਲ ਕਹਿਣੀ ਸੀ, ਗੁਰੂ ਨਾਨਕ ਹੁੰਦੇ ਆਪ ਤਾਂ ਵੀ ਇਹੀ ਗੱਲ ਕਹਿਣੀ ਸੀ, ਹੁਣ ਲਿਖੀ ਹੋਈ ਕਹਿਤੀ ਉਹਨਾਂ ਨੇ। ਸਤਿਗੁਰ ਸੇਵੈ, ਸਤਿਗੁਰ ਦੇ ਭਾਣੇ ਜਿਹੜੇ ਚੱਲਦੇ ਨੇ, ਸਤਿਗੁਰ ਅਨੁਸਾਰ ਜਿਹੜੇ ਉਹਦੀ ਗੱਲ ਮੰਨ ਕੇ ਚੱਲਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ ਦਰਗਾਹ 'ਚ। ਜਿਨ ਜੋਤੀ ਜੋਤ ਮਲਾਈ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਰਹਿੰਦੇ ਨੇ, ਆਪਣਾ ਚਿੱਤ ਮਨ ਇੱਕ ਕਰ ਲਿਆ, ਜਿਹਨਾਂ ਨੇ ਮਨ ਨੂੰ ਆਪਣੇ ਨੂੰ ਜਿੱਤ ਲਿਆ, ਜਿਹਨਾਂ ਨੇ ਮਨ ਨੂੰ ਚਿੱਤ ਦੇ ਅਕਲ ਦੇ ਅਧੀਨ ਕਰਕੇ ਚੱਲਦੇ ਨੇ, ਜਿਹੜੇ ਗੁਰੂ ਬਾਣੀ ਗੁਰਬਾਣੀ ਨੂੰ ਸਮਝ ਕੇ ਉਹਦੇ ਅਧੀਨ ਜਿਹਨੂੰ ਮਨ ਨੂੰ ਆਪਣੇ ਚਲਾਉਂਦੇ ਨੇ, ਚੱਲਦੇ ਨੇ, ਉਹਨਾਂ ਦੀ ਜੋਤੀ ਜੋਤ ਮਿਲ ਜਾਂਦੀ ਹੈ, ਇੱਕ ਜੋਤ ਹੋ ਜਾਂਦੇ ਨੇ ਉਹ।
ਜੋਤੀ ਜੋਤ ਮਿਲਾਈ ਤੋਂ ਕੀ ਭਾਵ ਹੈ? ਮਨ ਜਿਹੜਾ ਹੈਗਾ ਉਹ ਚਿੱਤ ਵਿੱਚ ਸਮਾ ਜਾਂਦਾ ਹੈ ਜੀ।
ਮਨ ਤੂੰ ਜੋਤ ਸਰੂਪ ਹੈ, ਜੋਤੀ ਸਰੂਪ ਨਹੀਂ ਕਿਹਾ ਮਨ ਨੂੰ। ਜੋਤੀ ਚ ਬਹੁ ਵਚਨ ਹੈ, ਜੋਤੀ ਇੱਕ ਵਚਨ ਨਹੀਂ ਹੈ, ਜੋਤੀ ਬਹੁ ਵਚਨ ਹੈ, ਜੋਤ ਇੱਕ ਵਚਨ ਹੈ, ਤਿਆਰੀ ਲੱਗੀ ਹੋਈ ਹੈ। ਮਨ ਜਿਹੜਾ ਹੈਗਾ ਜਦ ਜੋਤੀ ਮਿਲ ਜਾਂਦਾ ਤਾਂ ਸਾਰੇ ਸੱਚਖੰਡ ਚ ਮਿਲ ਜਾਂਦਾ, ਇੱਕ ਹੋ ਜਾਂਦੇ ਨੇ ਫਿਰ। ਜਦ ਇੱਕ ਹੁੰਦਾ ਇੱਕ, ਸਾਰੇ ਇੱਕੋ ਨੇ ਫਿਰ, ਤੇ ਸਮੁੰਦਰ ਚ ਜਾ ਮਿਲਦਾ ਉਹ, ਜਾਂ ਦਰਿਆ ਚ ਮਿਲ ਗਿਆ ਜਾਂ ਸਮੁੰਦਰ ਚ ਮਿਲ ਗਿਆ, ਗੱਲ ਇੱਕੋ ਹੀ ਹੋ ਜਾਂਦੀ ਹੈ। ਸਮੁੰਦਰ ਦਰਿਆ ਨਾਲ, ਦਰਿਆ ਸਮੁੰਦਰ ਨਾਲ ਜੁੜਿਆ ਹੁੰਦਾ। ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ, ਜਿਹੋ ਜਿਹਾ ਸਾਹਿਬਕ ਹੁੰਦਾ ਸੇਵਕ ਉਹ ਜਿਹਾ ਹੀ ਹੋ ਜਾਂਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਸੇਵਕ ਹਰ ਦਾ ਰੂਪ ਇਹ ਹੋ ਜਾਂਦਾ, ਹਰ ਕਾ ਸੇਵਕ ਹੁੰਦਾ ਨਾ। ਜਿਸ ਭਾਣਾ ਮਨ ਵਸਾਈ, ਜਿਹਨੇ ਭਾਣਾ ਹਰ ਦਾ ਮਨ ਚ ਵਸਾ ਲਿਆ, ਜਿਹਦੇ ਭਾਣਾ ਮਨ ਦੇ ਵਿਚ ਵਸ ਗਿਆ, ਉਹ ਸਾਹਿਬ ਵਰਗਾ ਹੀ ਹੋ ਜਾਂਦਾ, ਸਾਹਿਬ ਦਾ ਰੂਪ ਇਹ ਹੋ ਜਾਂਦਾ। ਸਿਰਫ ਭਾਣਾ ਮੰਨਣਾ ਜਿਹੜਾ ਹੈਗਾ, ਭਾਣੇ ਨੂੰ ਮੰਨ ਲੈਣਾ 100%, ਫੀਸ ਵਿਸਵੇ ਗੁਰਖਾ ਮਨ ਮੰਨ ਲੈਣਾ, ਸਾਡਾ ਟਾਰਗੇਟ ਹੋਣਾ ਚਾਹੀਦਾ। ਬਸ ਇਹੀ ਟਾਰਗੇਟ ਹੈ ਸਿੱਖ ਦਾ, ਸਾਰਾ ਹੀ ਕੰਮ ਸੌਰ ਜਾਂਦਾ। ਉਹਦੇ ਤਿੰਨੇ ਲੋਕ ਸਿਮਰ ਜਾਂਦੇ ਨੇ ਜਿਹੜੇ ਭਾਣਾ ਮੰਨ ਲਵੇ।
ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ, ਵਿਖਿਆ ਕਦੇ ਹੀ ਰੱਜੇ ਨਾਹੀ, ਮੂਰਖ ਭੁੱਖ ਨਾ ਜਾਈ।
ਹੁਣ ਤੁਸੀਂ ਅੰਦਰ ਝਾਕ ਕੇ ਕਹਿੰਦੇ ਦੇਖ ਲੋ, ਜਿਹੜੇ ਲੋਕ ਆਪਣੇ ਪਾਣੀ ਚੱਲੇ ਨੇ ਜਾਂ ਚੱਲ ਰਹੇ ਨੇ, ਉਹਨਾਂ ਚੋਂ ਕਿਹੜਾ ਇੱਕ ਆਦਮੀ ਦੱਸੋ ਜਿਹਨੇ ਸੁੱਖ ਪਾਇਆ ਹੋਵੇ? ਆਪਣੇ ਪਾਣੇ ਕਹੋ ਕਿਨ ਸੁੱਖ ਪਾਇਆ, ਦੱਸੋ ਕਿਹਨੇ ਸੁੱਖ ਪਾਇਆ ਆਪਣੇ ਪਾਣੀ ਚੱਲ ਕੇ? ਇੱਕ ਦਾ ਨਾਂ ਤਾਂ ਗਣਾਓ, ਇੱਥੇ ਤਾਂ ਹਜ਼ਾਰਾਂ ਨਾਂ ਗਣੇ ਪਏ ਨੇ। ਅੰਧਾ ਅੰਧ ਕਮਾਈ, ਅੰਧਾ ਹੈ ਗਿਆਨੀ, ਅੰਨ ਦੀ ਕਮਾਈ ਕਰ ਰਿਹਾ, ਬੜੇ ਬੜੇ ਕਿੰਨੇ ਕਿੰਨੇ ਆਸ਼ਰਮ ਬਣਾਈ ਬੈਠੇ ਨੇ, ਡੇਰੇ ਬਣਾਈ ਬੈਠੇ ਨੇ, ਗਾਂ ਤੋਂ ਗਾਂ ਵਧਾਈ ਜਾਂਦੇ ਨੇ, ਕਿਸੇ ਨੂੰ ਸੁੱਖ ਮਿਲਿਆ? ਅੰਨੇ ਨੇ ਅੰਨ ਕਮਾਈ, ਅੰਧੇ ਕਮਾਈ ਕਰ ਰਹੇ ਨੇ, ਅੰਧੇ ਅੰਧਾ ਅੰਧ ਕਮਾਈ, ਅੰਨਾ ਅੰਨੀ ਕਮਾਈ ਕਰ ਰਿਹਾ, ਮਾਇਆ ਦੀ ਕਮਾਈ ਅੰਧ ਕਮਾਈ ਹੈ। ਜਿਆਦਾ ਆਸ਼ਰਮ ਬਣਾਉਣੇ, ਜਿਆਦਾ ਡੇਰੇ ਬਣਾਉਣੇ, ਵੱਡੇ ਡੇਰੇ ਬਣਾਉਣੇ, ਸਭ ਅੰਧ ਕਮਾਈ ਹੈ ਇਹ। ਸਾਰੇ ਸੰਤ ਆ ਗਏ, ਇਸ ਰੇਂਜ ਦੇ ਵਿੱਚ ਬਚਿਆ ਕੋਈ ਵੀ ਨਹੀਂ। ਸ਼੍ਰੋਮਣੀ ਕਮੇਟੀ ਵਾਲੇ ਵੀ ਨਹੀਂ ਬਚੇ, ਉਹ ਵੀ ਬਚੇ ਆ ਗਏ, ਅੰਧ ਕਮਾਈ ਵਾਲੇ ਹੀ ਨੇ।
ਵਿਖਿਆ ਕਦੇ ਹੀ ਰੱਜੇ ਨਾਹੀ, ਮੂਰਖ ਭੁੱਖ ਨਾ ਜਾਈ।
ਵਿਖਿਆ ਕਦੇ ਹੀ ਰੱਜੇ ਨਾਹੀ, ਮਾਇਆ ਨਾਲ ਵੀ ਕਿਸੇ ਨੂੰ ਰਾਜਾ ਆਇਆ ਕਦੇ, ਮਾਇਆ ਨਾਲ ਕਦੇ ਕੋਈ ਰੱਜਿਆ। ਮੂਰਖ ਭੁੱਖ ਨਾ ਜਾਈ, ਜਿਹਨਾਂ ਦੀ ਭੁੱਖ ਨਹੀਂ ਜਾਂਦੀ ਉਹ ਮੂਰਖ ਨੇ। ਉਹਨੂੰ ਮੂਰਖਾਂ ਨੂੰ ਪੁੱਛੇ ਭੁੱਖ ਕਦੇ ਕਿਸੇ ਦੀ ਗਈ ਨਹੀਂ। ਪਹਿਲੀ ਪੰਕਤੀ ਇਹ, ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ। ਉਹ ਸ਼ੁਰੂ ਚ ਜਪਜੀ ਸਾਹਿਬ ਪੜ੍ਹ ਲੈਂਦੇ, ਉੱਥੇ ਹੀ ਆ, ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ। ਜੇ ਫੇਰ ਵੀ ਭੁੱਖ ਰੱਖਦਾ ਹੈ, ਮੂਰਖ ਹੈ ਉਹ। ਜੇ ਫੇਰ ਵੀ ਸਮਝਦਾ ਭੁੱਖ ਉਤਰ ਜੂ, ਫੇਰ ਵੱਡਾ ਮੂਰਖ ਹੈ ਉਹ। ਇਹ ਨਹੀਂ ਜਾਣ ਵਾਲੀ ਚੀਜ਼, ਭੁੱਖ ਜਾਣ ਵਾਲੀ ਚੀਜ਼ ਨਹੀਂ, ਲੋੜ ਪੂਰੀ ਹੋਣ ਵਾਲੀ ਚੀਜ਼ ਹੈ, ਭੁੱਖ ਪੂਰੀ ਹੋਣ ਵਾਲੀ ਚੀਜ਼ ਹੈ ਨਹੀਂ। ਲੋੜ ਔਰ ਭੁੱਖ ਦੇ ਵਿੱਚ ਡਿਫਰੈਂਸ ਸਮਝਣ ਕੇ ਚੱਲਣਾ ਚਾਹੀਦਾ। ਗੁਰਮੁਖ ਲੋੜ ਔਰ ਭੁੱਖ ਨੂੰ ਵੱਖਰੀ ਵੱਖਰੀ ਰੱਖਦਾ। ਲੋੜ ਤੋਂ ਭਜਦਾ ਨਹੀਂ ਗੁਰਮੁਖ, ਭੁੱਖ ਪੈਦਾ ਹੋਣ ਦਿੰਦਾ ਨਹੀਂ। ਭੁੱਖ ਪੈਦਾ ਹੋਣ ਦੇਣੀ ਨਹੀਂ, ਲੋੜ ਤੋਂ ਭਜਣਾ। ਜੋਗੀ ਲੋੜ ਤੋਂ ਭੱਜ ਗਏ, ਲੋੜ ਤੋਂ ਭਜਣਾ ਵੀ ਮੂਰਖਤਾ ਹੈ, ਭੁੱਖ ਪੈਦਾ ਕਰਨੀ ਵੀ ਮੂਰਖਤਾ ਹੈ। ਵਿਚਾਰਨਾ ਰਸਤਾ ਹੈ ਗਿਆਨ ਦਾ। ਹਾਂਜੀ।
ਦੂਜੇ ਸਭ ਕੋ ਲੱਗ ਵਿਗੁੱਤਾ, ਬਿਨ ਸਤਿਗੁਰ ਬੂਝ ਨਾ ਪਾਈ। ਸਤਿਗੁਰ ਸੇਵੈ ਸੋ ਸੁਖ ਪਾਏ, ਜਿਸ ਨੂੰ ਕਿਰਪਾ ਕਰੇ ਰਜ਼ਾਈ।
ਜਿਹੜਾ ਦੂਜੇ ਪਾਸੇ ਲੱਗਿਆ ਹੋਇਆ, ਭੁੱਖ ਵਾਲੇ ਭੁੱਖ ਪੂਰੀ ਕਰਨ ਪਾਸੇ ਲੱਗਿਆ ਹੋਇਆ, ਦੂਜੇ ਪਾਸੇ ਲੱਗਿਆ ਹੋਇਆ, ਜਿਹੜਾ ਮਾਇਆ ਨਾਲ ਭੁੱਖ ਪੂਰੀ ਕਰਨ ਲੱਗਿਆ ਹੋਇਆ ਨਾ, ਉਹ ਦੂਜੇ ਪਾਸੇ ਲੱਗਿਆ। ਦੂਜੇ ਸਭ ਕੋ ਲੱਗ ਵਿਗੁੱਤਾ, ਇਸੇ ਕਰਕੇ ਤਾਂ ਮੁਕਤੀ ਨਹੀਂ ਮਿਲੀ, ਇਸੇ ਕਰਕੇ ਤਾਂ ਧਰਮ ਦੇ ਵਿੱਚੋਂ ਕੁਝ ਪ੍ਰਾਪਤੀ ਨਹੀਂ ਹੋਈ। ਵਿਗੁੱਤਾ ਉਹ ਅਸਲ ਨਾਮ ਤਾਂ ਮਿਲਿਆ ਹੀ ਨਹੀਂ ਕਿਸੇ ਨੂੰ। ਬਿਨ ਸਤਿਗੁਰ ਬੂਝ ਨਾ ਪਾਈ, ਸਤਿਗੁਰ ਤੇ ਬਿਨਾਂ ਕੋਈ ਸਤਿਗੁਰ ਮਿਲਿਆ ਨਹੀਂ, ਸੱਚ ਦਾ ਉਪਦੇਸ਼ ਕਿਤੇ ਮਿਲਿਆ ਨਹੀਂ, ਤਾਂ ਬੁੱਝ ਨਹੀਂ ਸਕੇ ਉਹ, ਸਮਝ ਨਹੀਂ ਸਕੇ ਗੱਲ ਨੂੰ। ਜਿਹੜੇ ਗੱਲ ਜਿਹਨਾਂ ਕੋਲ ਸੱਚ ਦਾ ਉਪਦੇਸ਼ ਹੈ ਨਹੀਂ, ਉਹ ਸੰਤ ਨਹੀਂ ਹੈ, ਉਹ ਠੱਗ ਨੇ ਬਨਾਰਸ ਕੇ। ਜਿਹੜੇ ਐਸਾ ਉਪਦੇਸ਼ ਨਹੀਂ ਕਰਦੇ ਜੋ ਗੁਰਬਾਣੀ ਕਰ ਰਹੀ ਹੈ, ਜੋ ਅਸੀਂ ਪੜ੍ਹ ਰਹੇ ਹਾਂ, ਸਮਝ ਰਹੇ ਹਾਂ, ਉਹ ਸਾਰੇ ਮੂਰਖ ਨੇ, ਸੰਤ ਨਹੀਂ ਹਨ, ਮੂਰਖ ਨੇ, ਠੱਗ ਨੇ ਉਹ। ਹਾਂਜੀ।
ਸਤਿਗੁਰ ਸੇਵੇ ਸੋ ਸੁਖ ਪਾਏ, ਜਿਸ ਨੂੰ ਕਿਰਪਾ ਕਰੇ ਰਜ਼ਾਈ।
ਜੇ ਸਤਿਗੁਰ ਹੋਵੇ ਕੋਈ, ਉਹਦੇ ਭਾਣੀ ਚੱਲੇ, ਉਹਦੇ ਕਹੇ ਅਨੁਸਾਰ ਚੱਲੇ, ਸਤਿਗੁਰ ਸੇਵੇ, ਗੁਰਬਾਣੀ ਸਾਡੀ ਹੁਣ ਸਤਿਗੁਰ ਦੀ ਆਵਾਜ਼ ਹੈ, ਸਤਿਗੁਰ ਦੀ ਗੱਲ ਹੈ। ਸਤਿਗੁਰ ਸੇਵੇ ਸੋ ਸੁਖ ਪਾਏ, ਸੁਖ ਉਹਨੂੰ ਹੋਊਗਾ ਜਿਹੜਾ ਸਤਿਗੁਰ ਦੇ ਆਖੇ ਤੇ ਚੱਲੂਗਾ, ਸਤਿਗੁਰ ਦੇ ਭਾਣੀ ਚੱਲੂਗਾ। ਜਿਸ ਨੂੰ ਕਿਰਪਾ ਕਰੇ ਰਜ਼ਾਈ, ਉਹਦੇ ਤੇ ਹੀ ਰਜ਼ਾਈ ਕਿਰਪਾ ਕਰਦਾ, ਉਹਦੇ ਤੇ ਪਰਮੇਸ਼ਰ ਦੀ ਕਿਰਪਾ ਹੀ ਹੁੰਦੀ ਹੈ। ਕਿਰਪਾ ਹੋਈ ਤੇ ਬਿਨਾਂ ਮੰਨ ਨਹੀਂ ਸਕਦਾ। ਕੁਛ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਕੁਛ ਆਪਣੀ ਉਹਦੀ ਇੱਛਾ ਹੁੰਦੀ ਹੈ, ਦੋਏ ਰਲ ਕੇ ਤਾਂ ਗੱਲ ਬਣਦੀ। ਪਰਮੇਸ਼ਰ ਦੀ ਤਾਂ ਕਿਰਪਾ ਫਿਰ ਸਾਰਿਆਂ ਤੇ ਹੀ ਹੈ, ਜ਼ਿਆਦਾ ਉਹਦੇ ਤੇ ਹੋ ਜਾਂਦੀ ਹੈ ਜਿਹੜਾ ਉਹ ਤੇ ਕਿਰਪਾ ਮੰਗਦਾ ਰਹਿੰਦਾ ਰੋਜ਼ ਵੀ ਮੇਰੇ ਤੇ ਕਿਰਪਾ ਕਰੋ। ਹਾਂਜੀ।
ਇੱਥੇ ਸੁਖ ਪਾਏ ਤੋਂ ਭਾਵ ਸੁਖ ਸਾਗਰ ਵਿੱਚ ਨਿਵਾਸ ਪਾ ਲੇਗਾ। ਹਾਂਜੀ।
ਜਦ ਸੁਖ ਪ੍ਰਾਪਤ ਹੋ ਗਿਆ, ਸਾਗਰ ਚ ਪ੍ਰਾਪਤ ਪੜ ਗਿਆ ਜਾ ਕੇ।
ਠੀਕ ਹੈ ਜੀ। ਸੋ ਸੁਖ ਪਾਏ ਹੈ ਨਾ, ਸੁਖ ਪਰੌਂਕਣ ਲੱਗਿਆ, ਇਹਦਾ ਭਾਵ ਸੁਖ ਸਾਗਰ ਦੀ ਗੱਲ ਹੋ ਰਹੀ ਹੈ ਜੀ।
ਇੱਕੋ ਹੀ ਸੁਖ ਹੈ, ਸੰਸਾਰੀ ਸੁਖ ਤਾਂ ਬਹੁਤ ਹੈ, ਬਹੁਤ ਵਚਨ ਹੁੰਦਾ ਹੈ, ਸੰਸਾਰੀ ਕਿਤੇ ਇੱਕ ਸੁਖ ਹੈ।
ਅੱਛਾ ਜੀ। ਇੱਥੇ ਪਿੱਛੇ ਆਇਆ ਸੀ ਸਤਿਗੁਰ ਸੇਵੈ ਸੇ ਪ੍ਰਵਾਨ, ਪ੍ਰਵਾਨ ਸ਼ਬਦ ਤੇ ਔਂਕੜ ਲੱਗਿਆ, ਜਦਕਿ ਇਸ ਤੋਂ ਪਹਿਲਾ ਅੱਖਰ ਸੇ ਹੈ, ਸੇ ਹੁੰਦਾ ਬਹੁ ਵਚਨ।
ਸਾਰੇ ਪ੍ਰਵਾਨ ਨੇ ਉਹ।
ਅੱਛਾ। ਨਹੀਂ ਪਰ ਇਹ ਲਿਖਣ ਚ ਵੀ ਇਸ ਤਰ੍ਹਾਂ ਹੀ ਆਉਂਦਾ ਹੈ, ਜੇ ਆਪਾਂ ਪ੍ਰਵਾਨ ਅੱਖਰ ਦੇਖੀਏ, ਜਿਹੜਾ ਪੱਪਾ ਰਾਰਾ ਵਾਵੇ ਨੂੰ ਕੰਨਾ ਤੇ ਅਣਾਣਾ ਹੈਗਾ, ਇਹ ਸਿਰਫ ਦੋ ਵਾਰ ਆਉਂਦਾ ਬਿਨਾਂ ਔਂਕੜ ਤੋਂ। ਇਹ ਲੱਗਦਾ ਇਹ ਛਾਪੇ ਦੀ ਗਲਤੀ ਕਰਕੇ ਆ ਰਿਹਾ, ਉਹ ਵੀ ਇੱਕ ਜਪਜੀ ਸਾਹਿਬ ਚ ਆ ਜਾਂਦਾ।
ਹੋ ਸਕਦਾ ਛਾਪੇ ਦੀ ਗਲਤੀ ਕਰਕੇ
ਤੇ। ਹਾਂ, ਪ੍ਰਵਾਨ ਦੂਸਰੀ ਜਗ੍ਹਾ ਆਉਂਦਾ ਹੈਗਾ, ਜੋ ਤਿਸ ਭਾਵ ਹੈ ਸੋ ਪ੍ਰਵਾਨ, ਇਹ ਮਲਾਰ ਮਹੱਲਾ ਪਹਿਲਾ ਚ ਆਉਂਦਾ। ਇਹ ਵੀ ਗਲਤੀ ਹੈ, ਕਿਉਂਕਿ ਸੋ ਦੇ ਨਾਲ ਤਾਂ ਹਮੇਸ਼ਾ ਹੀ ਔਂਕੜ ਲੱਗਣਾ ਚਾਹੀਦਾ, ਸੇ ਨਾਲ ਨਹੀਂ ਲੱਗਣਾ ਚਾਹੀਦਾ। ਪਰ ਇੱਥੇ ਗਲਤੀ ਲੱਗਦੀ ਹੈ ਕਿ ਜੋ ਤਿਸ ਭਾਵ ਹੈ ਸੋ ਪ੍ਰਵਾਨ,
ਬਿਲਕੁਲ ਠੀਕ ਹੈ।
ਪਰ ਜਿਹੜਾ ਪ੍ਰਵਾਨ ਅੱਖਰ ਔਂਕੜ ਨਾਲ ਹੈ, ਇਹ 126 ਵਾਰ ਆਉਂਦਾ,
ਪ੍ਰਿੰਟ ਹੋਇਆ ਹੈ।
ਇਹਦਾ ਮਤਲਬ ਪ੍ਰਵਾਨ ਅੱਖਰ ਦਾ ਮੂਲ ਰੂਪ ਔਂਕੜ ਨਾਲ ਹੀ ਹੈ।
ਬਹੁਵਚਨ ਪ੍ਰਵਾਨ ਨਹੀਂ ਹੋ ਸਕਦਾ, ਬਹੁਵਚਨ ਪ੍ਰਵਾਨ ਮਾਇਆ ਚ ਹੋ ਸਕਦਾ। ਅੱਡ ਅੱਡ ਡਿਮਾਂਡਾਂ ਨੇ, ਅੱਡ ਅੱਡ ਚੀਜ਼ਾਂ, ਅੱਡ ਅੱਡ ਪ੍ਰਮਾਣ ਪੱਤਰ ਨੇ, ਉੱਥੇ ਤਾਂ ਇੱਕੋ ਹੀ ਪ੍ਰਮਾਣ ਪੱਤਰ ਹੈ ਸਾਰਿਆਂ ਦਾ, ਇੱਕੋ ਹੀ ਗੱਲ ਹੈ।
ਠੀਕ ਹੈ ਜੀ, ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ।